ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਵਾਹਿਗੁਰੂ 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 ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਸਾਹ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾਹ ਵਾਹਿਗੁਰੂ ਜੀ ਜਾ ਇਹੋ ਹਿਰਦਾ ਦੇਹ ਨ ਹੋਤੀ ਤੋ ਮਨ ਕੈਠੇ ਰਹਿਤਾ ਨਾਭ ਕਮਲ ਅਸਤੰਭ ਨ ਹੋਤੋ ਤਾਂ ਪਵਨ ਕਵਨ ਘਰ ਸਹਿਤਾ ਜਾ ਇਹੋ ਹਿਰਦਾ ਦੇਹ ਨ ਹੋਤੀ ਤੋ ਮਨ ਕੈਠੇ ਰਹਿਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੀਨ ਵਾਜ ਅੰਤਰਜਾਮੀ ਭਗਤ ਵਚਲ ਕਿਰਪਾ ਦੇ ਖਜਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ 945 ਅੰਗ ਤੇ ਸਿੱਧ ਗੋਸ਼ਟ ਬਾਣੀ ਜੋ ਲੜੀਵਾਰ ਕਥਾ ਰਾਮ ਕਲੀ ਮਹੱਲਾ ਪਹਿਲਾ ਸਿੱਧ ਗੋਸ਼ਟ 65 ਸਲੋਕ ਅਥਵਾ 65 ਪੌੜੀਆਂ ਸ੍ਰਵਣ ਕਰ ਚੁੱਕੇ ਹਾਂ। ਹੁਣ ਤੱਕ ਸਿੱਧਾਂ ਦੇ ਨਾਲ ਚਰਚਾ ਹੋ ਰਹੀ ਹੈ। ਸਿੱਧਾਂ ਨੂੰ ਜਦੋਂ ਇੱਕ ਪ੍ਰਸ਼ਨ 2-4 ਪ੍ਰਸ਼ਨਾਂ ਦਾ ਉੱਤਰ ਸਹੀ ਮਿਲ ਜਾਂਦਾ ਹੈ, ਉਹ ਪ੍ਰਸ਼ਨ ਦੇ ਵਿੱਚੋਂ ਦੇਖੋ ਕਿਵੇਂ ਫੇਰ ਪ੍ਰਸ਼ਨ ਹੋਰ ਉਠਾ ਲੈਂਦੇ ਨੇ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਆਓ 66ਵੀਂ ਪੌੜੀ ਵਿੱਚ ਹੁਣ ਸਿੱਧਾਂ ਦੇ ਪ੍ਰਸ਼ਨ ਫੇਰ ਉਹਦਾ ਜਵਾਬ ਮਿਲੇਗਾ। ਬਖਸ਼ਿਸ਼ ਕਰਦੇ ਹਨ, ਜਾ ਇਹੋ ਹਿਰਦਾ ਦੇਹ ਨਾ ਹੋਤੀ ਤੋ ਮਨ ਕੈਠੇ ਰਹਿਤਾ। ਪਹਿਲਾਂ ਤੇ ਪੁੱਛਿਆ ਸੀ ਕਿ ਜਦੋਂ ਇਹੋ ਮਨ ਨਿਹਚਲ ਹਿਰਦਾ ਵਸੀ ਵਾਲੇ ਗੁਰਮੁਖ ਮੂਲ ਪਛਾਣ ਰਹੇ, ਤੇ ਹੁਣ ਉਸ ਤੋਂ ਵੀ ਅੱਗੇ ਦਾ ਪ੍ਰਸ਼ਨ ਕਰ ਦਿੱਤਾ ਹੈ, ਜਦੋਂ ਹਿਰਦਾ ਨਹੀਂ ਸੀ। ਚਲੋ ਪਹਿਲਾਂ ਤਾਂ ਹਿਰਦੇ ਵਿੱਚ ਰਹਿੰਦਾ ਸੀ ਇਹ ਮਨ, ਜਦੋਂ ਹਿਰਦਾ ਨਹੀਂ ਸੀ ਦੇਹੀ ਨਹੀਂ ਸੀ ਤਦੋਂ ਮਨ ਕਿੱਥੇ ਰਹਿੰਦਾ ਸੀ। ਨਾਭ ਕਮਲ ਅਸਤੰਭ ਨਾ ਹੋਤੋ ਤਾਂ ਪਵਨ ਕਵਨ ਘਰ ਸਹਿਤਾ। ਜਦੋਂ ਨਾਭੀ ਰੂਪ ਕਮਲ ਪਵਨ ਲਈ ਥੰਮ ਰੂਪ ਨਹੀਂ ਸੀ, ਭਾਵ ਦਾ ਆਸਰਾ ਨਹੀਂ ਸੀ, ਤਾਂ ਪਵਨ ਕਿਸ ਘਰ ਵਿੱਚ ਰਹਿੰਦਾ ਸੀ। ਹੁਣ ਪ੍ਰਸ਼ਨ ਬੜੇ ਡੂੰਘੇ ਕਰ ਰਹੇ ਨੇ, ਕਿਉਂਕਿ ਮਹਾਰਾਜ ਨੇ ਜਵਾਬ ਦਿੱਤਾ ਸੀ ਪਿਛਲੀ ਪੌੜੀ ਚ, ਨਾਭ ਪਵਨ ਘਰ ਆਸਣ ਬੈਸੈ ਗੁਰਮੁਖ ਖੋਜਤ ਤਤ ਲਹਿ। ਪਰ ਹੁਣ ਇੱਥੇ ਇਹਨਾਂ ਨੇ ਹੋਰ ਵੀ ਪ੍ਰਸ਼ਨ ਕਰ ਦਿੱਤੇ ਨੇ ਕਿ ਜਦੋਂ ਹਿਰਦਾ ਨਹੀਂ ਸੀ ਦੇਹੀ ਨਹੀਂ ਸੀ ਮਨ ਕਿੱਥੇ ਰਹਿੰਦਾ ਸੀ। ਉਸ ਤੋਂ ਵੀ ਅੱਗੇ ਕਹਿੰਦੇ, ਜਦੋਂ ਨਾਭੀ ਰੂਪ ਕਮਲ ਪਵਨ ਲਈ ਥੰਮ ਰੂਪ ਨਹੀਂ ਸੀ, ਭਾਵ ਆਸਰਾ ਰੂਪ ਨਹੀਂ ਸੀ, ਤਾਂ ਪਵਨ ਕਿਹੜੇ ਘਰ ਚ ਰਹਿੰਦਾ ਸੀ। ਰੂਪ ਨਾ ਹੋਤੋ ਰੇਖ ਨਾ ਕਾਈ ਤਾਂ ਸ਼ਬਦ ਕਹਾਂ ਲਿਵ ਲਾਈ। ਜਦੋਂ ਕੋਈ ਰੂਪ ਨਹੀਂ ਸੀ ਰੇਖਾ ਨਹੀਂ ਸੀ ਤਾਂ ਸ਼ਬਦ ਨੇ ਕਿੱਥੇ ਲਿਵ ਲਾਈ ਹੋਈ ਸੀ, ਭਾਵ ਕਿੱਥੇ ਸੀ। ਇਹ ਬੜੇ ਡੂੰਘੇ ਪ੍ਰਸ਼ਨ ਨੇ। ਰਕਤ ਬਿੰਦ ਕੀ ਮੜੀ ਨਾ ਹੋਤੀ ਮਿਤ ਕੀਮਤ ਨਹੀਂ ਪਾਈ। ਜਦੋਂ ਇਹ ਰਕਤ ਅਤੇ ਬਿੰਦ, ਗੁਰਬਾਣੀ ਅੰਦਰ ਪੰਗਤੀ ਆਈ ਹੈ, ਮਾਂ ਕੀ ਰਕਤ ਪਿਤਾ ਬਿੰਦ ਧਾਰਾ। ਸਿਆਣੇ ਜੀਵ ਸਮਝ ਲੈਂਦੇ ਨੇ ਕਿ ਮਹਾਰਾਜ ਕੀ ਕਹਿਣਾ ਚਾਹੁੰਦੇ ਨੇ। ਜਦੋਂ ਇਹ ਦੋਨਾਂ ਦੇ ਮਿਲਾਪ ਤੋਂ ਸਰੀਰ ਹੀ ਨਹੀਂ ਸੀ ਕੁਛ ਵੀ ਨਹੀਂ ਸੀ। ਤਦੋਂ ਹਰੀ ਦੀ ਮਿੱਤ ਦਾ ਮਿੱਤ ਭਾਵ ਮਰਿਆਦਾ ਦਾ ਜਿਹੜਾ ਅੰਦਾਜ਼ਾ ਹੈ ਉਹਨੂੰ ਕਿਵੇਂ ਅੰਦਾਜ਼ਾ ਲਾਇਆ ਜਾ ਸਕਦਾ, ਅੰਦਾਜ਼ਾ ਕਿਵੇਂ ਲਾਇਆ ਜਾ ਸਕਦਾ, ਕੀਮਤ ਕਿਸੇ ਤੋਂ ਨਹੀਂ ਪਾਈ ਜਾ ਸਕਦੀ ਸੀ। ਵਰਨ ਭੇਖ ਅਸ ਰੂਪ ਨਾ ਜਾਪੀ ਕਿਉਂ ਕਰ ਜਾਪਸ ਸਾਚਾ, ਜਦੋਂ ਉਸਦਾ ਕੋਈ ਰੰਗ ਭੇਖ ਰੂਪ ਹੀ ਪਤਾ ਨਹੀਂ ਸੀ ਲੱਗਦਾ, ਉਹ ਸੱਚਾ ਵਾਹਿਗੁਰੂ ਕਿਸ ਤਰ੍ਹਾਂ ਪਤਾ ਲੱਗਦਾ ਸੀ ਫੇਰ ਉਹਦੇ ਬਾਰੇ। ਨਾਨਕ ਨਾਮ ਰੱਤੇ ਬੈ ਰਾਗੀ ਏਬ ਤਬ ਸਾਚੋ ਸਾਚਾ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਉਂਦੇ ਨੇ ਕਿ ਜੋ ਵੈਰਾਗੀ ਨਾਮ ਵਿੱਚ ਰੱਤੇ ਹਨ ਉਹਨਾਂ ਨੂੰ ਹੁਣ ਤੇ ਤਦੋਂ ਭਾਵ ਇੱਥੇ ਉੱਥੇ ਲੋਕ ਪਰਲੋਕ ਵਿੱਚ ਸੱਚਾ ਹੀ ਸੱਚਾ ਪਰਮੇਸ਼ਰ ਦਿਸਦਾ ਸੀ। ਇਨ੍ਹਾਂ ਹੀ ਪ੍ਰਸ਼ਨਾਂ ਦਾ ਉੱਤਰ ਹੁਣ ਸਤਿਗੁਰੂ ਮਹਾਰਾਜ 67ਵੀਂ ਪੌੜੀ ਵਿੱਚ ਬਖਸ਼ਿਸ਼ ਕਰਦੇ ਨੇ। ਇਹ ਬਹੁਤ ਹੀ ਦਿਲਚਸਪ ਵੀ ਬਣ ਜਾਂਦੀ ਕਥਾ ਕਿ ਦੇਖੋ ਸਤਿਗੁਰੂ ਮਹਾਰਾਜ ਸਾਡੇ ਸੱਚੇ ਪਾਤਸ਼ਾਹ ਕਿੰਨੇ ਮਹਾਨ ਕਿੰਨੇ ਵੱਡੇ ਨੇ, ਕਿੱਥੇ ਕਿੱਥੇ ਜਾ ਕੇ ਜਿੱਤ ਪ੍ਰਾਪਤ ਕੀਤੀ ਹੈ। ਅੱਜ ਦੇ ਯੁੱਗ ਜੇ ਕੋਈ ਸਾਨੂੰ ਇਹ ਪ੍ਰਸ਼ਨ ਕਰ ਦੇਵੇ ਤਾਂ ਸਾਡੇ ਕੋਲ ਜਵਾਬ ਨਹੀਂ, ਪਰ ਜਦੋਂ ਇਹ ਬਾਣੀ ਦੀ ਵਿਚਾਰ ਸ਼੍ਰਵਣ ਕਰਦੇ ਤਾਂ ਸਾਡੇ ਪਾਸ ਵੀ ਇਹ ਜਵਾਬ ਹਨ। ਸੋ ਜਿਵੇਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਸ਼, ਉਹਨਾਂ ਦੇ ਕੋਲ ਕਿਸੇ ਵਿਦਾਂਤੀ ਨੇ ਪ੍ਰਸ਼ਨ ਕੀਤਾ ਸੀ ਜੋ ਵਿਦਾਂਤ ਦਾ ਗਿਆਤਾ ਸੀ ਕੋਈ, ਤੁਸੀਂ ਕਹਿੰਦੇ ਹੋ ਕਿ ਸ਼ਬਦ ਦੇ ਨਾਲ ਸੁਰਤੀ ਨੂੰ ਟਿਕਾਉਣਾ ਜੋੜਨਾ, ਪਰ ਸ਼ਬਦ ਤਾਂ ਇੱਕ ਥਾਂ ਨਹੀਂ ਰਹਿੰਦਾ, ਫਿਰ ਸੁਰਤੀ ਨੂੰ ਕਿਵੇਂ ਟਿਕਾਇਆ ਜਾ ਸਕਦਾ, ਕਿਉਂਕਿ ਸ਼ਬਦ ਤਾਂ ਬੋਲ ਦਿੱਤਾ ਨਿਕਲ ਗਿਆ ਮੂੰਹ ਚੋਂ। ਮਹਾਂਪੁਰਸ਼ਾਂ ਨੇ ਜਵਾਬ ਦਿੱਤਾ ਸੀ ਕਿ ਜਿਵੇਂ ਹੱਥ ਦੇ ਵਿੱਚ ਪਕੜਿਆ ਹੋਇਆ ਕੋਈ ਵੀ ਹਥਿਆਰ ਜਾਂ ਕੋਈ ਰੋੜਾ ਵੱਟਾ ਹੱਥ ਵਿੱਚੋਂ ਜ਼ੋਰ ਨਾਲ ਆਪਾਂ ਦੂਰ ਤੱਕ ਸੁੱਟ ਦਿੰਦੇ ਹਾਂ, ਮਿੱਥੇ ਹੋਏ ਨਿਸ਼ਾਨੇ ਤੋਂ ਵੀ ਉਹ ਅੱਗੇ ਚਲਿਆ ਜਾਂਦਾ ਹੈ, ਪਰ ਹੱਥ ਉਹਦੇ ਨਾਲ ਨਹੀਂ ਜਾਂਦਾ। ਹੱਥ ਤਾਂ ਉੱਥੇ ਹੀ ਰਹਿ ਜਾਂਦਾ ਆਪਣਾ, ਹੱਥ ਉੱਥੇ ਹੀ ਰਹਿ ਜਾਂਦਾ, ਪਰ ਉਹ ਚੀਜ਼ ਨਿਸ਼ਾਨੇ 'ਤੇ ਜਾ ਵੱਜਦੀ ਹੈ। ਇਸੇ ਤਰ੍ਹਾਂ ਹੀ ਸ਼ਬਦ ਦੀ ਕੀਤੀ ਹੋਈ ਕਮਾਈ ਦੇ ਨਾਲ ਸੁਰਤੀ ਟਿਕ ਜਾਂਦੀ ਹੈ। ਸੋ ਇਹ ਬਚਨ ਮੈਂ ਪੜ੍ਹਿਆ ਕਿੱਥੇ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਦੀ ਜੋ ਪੁਸਤਕ ਹੈ ਨਾ, ਗਿਆਨੀ ਪ੍ਰੀਤਮ ਸਿੰਘ ਜੀ ਨੇ ਜਿਹੜੀ ਪੁਸਤਕ ਮਹਾਂਪੁਰਖਾਂ ਦਾ ਜੀਵਨ ਲਿਖਿਆ ਹੈ, ਸੋ ਉਸ ਪੁਸਤਕ ਦੇ ਵਿੱਚ ਜੋ UK ਦੇ ਵਿੱਚ ਮਹਾਂਪੁਰਖਾਂ ਦੇ ਵਿਦਿਆਰਥੀ ਬਹੁਤ ਸਮੇਂ ਤੋਂ ਸੇਵਾ ਕਰ ਰਹੇ ਨੇ, ਜਿਨ੍ਹਾਂ ਨੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਦਾ ਜੀਵਨ ਵੀ ਲਿਖਿਆ ਹੈ, ਸੋ ਉਹ ਪੁਸਤਕ ਪੜ੍ਹ ਕੇ ਉਹਦੇ ਵਿੱਚੋਂ ਇਹ ਬੜੀ ਇੱਕ ਵੱਡੀ ਪ੍ਰਾਪਤੀ ਹੋਈ ਹੈ। ਵਾਕਈ ਪ੍ਰਸ਼ਨ ਬੜਾ ਡੂੰਘਾ ਸੀ, ਇੱਕ ਵਾਰ ਤਾਂ ਦਿਮਾਗ ਮੇਰਾ ਵੀ ਚਕਰਾਇਆ ਕਿ ਕਿੱਡਾ ਡੂੰਘਾ ਪ੍ਰਸ਼ਨ ਹੈ ਕਿ ਸ਼ਬਦ ਤਾਂ ਹਾਂ ਵੀ ਉੱਥੇ ਨਹੀਂ ਰਹਿੰਦਾ, ਬੋਲਣ ਤੋਂ ਬਾਅਦ ਉਹ ਸ਼ਬਦ ਤਾਂ ਧੁਨੀ ਰੂਪ ਵਿੱਚ ਉਹ ਫੈਲ ਜਾਂਦਾ, ਫਿਰ ਸੁਰਤ ਨਾਲ ਇਹਨੂੰ ਕਿਵੇਂ ਟਿਕਾਈਏ। ਤਾਂ ਉਹ ਜਵਾਬ ਸੁਣ ਕੇ ਪਤਾ ਲੱਗਿਆ ਵੀ ਕਮਾਈ ਸ਼ਬਦ ਦੀ ਵਾਰ ਵਾਰ, ਕਿਉਂਕਿ ਇੱਕ ਵਾਰ ਨਹੀਂ ਨਾ ਵਾਹਿਗੁਰੂ ਕਹਿਣਾ, ਧੁਨੀ ਵਿੱਚ ਧਿਆਨ ਦੇਣਾ, ਵਾਹਿਗੁਰੂ 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 ਵਾਹਿਗੁਰੂ, ਹੁਣ ਤਾਂ ਇੱਕ ਥਾਂ ਟਿਕਿਆ ਹੋਇਆ ਨਾ, ਸੁਰਤੀ ਨੂੰ ਉਹਦੇ ਵਿੱਚ ਟਿਕਾ ਲੈਣਾ, ਉਸ ਕੀਤੀ ਹੋਈ ਕਮਾਈ ਦੇ ਆਧਾਰ 'ਤੇ ਇਹ ਫਿਰ ਮਨ ਟਿਕਦਾ। ਜਿਵੇਂ ਇੱਕ ਰੱਖੀ ਹੋਈ ਇੱਟ ਦੇ ਉੱਤੇ ਛੱਤ ਨਹੀਂ ਪੈ ਜਾਂਦੀ, ਇੱਕ ਉੱਤੇ ਹੋਰ ਉੱਤੇ ਹੋਰ ਉੱਤੇ ਹੋਰ ਉੱਤੇ ਰੱਖਦਿਆਂ ਦੀਵਾਰ ਚਿਣਦਿਆਂ ਚਿਣਦਿਆਂ ਛੱਤ ਤੱਕ ਚਲੀ ਜਾਂਦੀ ਹੈ। ਕਮਾਈ ਕਰਨੀ ਹੈ। ਹੁਣ ਇਹ ਇੰਨੇ ਡੂੰਘੇ ਸਵਾਲ ਕਰ ਦਿੱਤੇ ਨੇ, ਆਓ ਸਾਨੂੰ ਵੀ ਮਾਣ ਹੈ ਸਤਿਗੁਰਾਂ 'ਤੇ ਕਿ ਇੰਨੇ ਸੋਹਣੇ ਜਵਾਬ ਦੇ ਰਹੇ ਨੇ। ਹਿਰਦਾ ਦੇਹ ਨਾ ਹੋਤੀ ਔਦੂ ਤੋ ਮਨ ਸੁਨ ਰਹਿ ਬੈਰਾਗੀ। ਹੇ ਔਦੂ, ਜਦੋਂ ਨਾ ਹਿਰਦਾ ਸੀ ਨਾ ਹੀ ਇਹ ਸਰੀਰ ਸੀ, ਤਦੋਂ ਮਨ ਅਫੁਰ ਵਾਹਿਗੁਰੂ ਵਿੱਚ ਬੈਰਾਗੀ ਰੂਪ ਵਿੱਚ ਰਹਿੰਦਾ ਸੀ। ਇਹ ਜਵਾਬ ਤਿੰਨਾਂ ਲੋਕਾਂ ਵਿੱਚ ਸਾਧ ਸੰਗਤ ਜੀ ਕੋਈ ਨਹੀਂ ਦੇ ਸਕਦਾ ਗੁਰੂ ਨਾਨਕ ਦੇਵ ਜੀ ਤੋਂ ਬਿਨਾਂ, ਵੀ ਮਨ ਉਦੋਂ ਕਿੱਥੇ ਰਹਿੰਦਾ ਸੀ ਜਦੋਂ ਇਹ ਸਰੀਰ ਨਹੀਂ ਸੀ, ਦੇਹੀ ਨਹੀਂ ਸੀ, ਇਹ ਹਿਰਦਾ ਨਹੀਂ ਸੀ, ਕੁਛ ਨਹੀਂ ਸੀ, ਇੱਥੇ ਸੁੰਨ ਦਸ਼ਾ ਛਾਈ ਹੋਈ ਸੀ। ਤਾਂ ਮਨ ਕਹਿੰਦੇ ਵਾਹਿਗੁਰੂ ਦੇ ਵਿੱਚ ਬੈਰਾਗੀ ਰੂਪ ਵਿੱਚ ਰਹਿੰਦਾ ਸੀ। ਬੈਰਾਗੀ ਉਹਨੂੰ ਕਹਿੰਦੇ ਜਿਹੜਾ ਮਾਇਆ ਤੋਂ ਪਰੇ ਹੋਣਾ, ਬੈਰਾਗਵਾਨ ਹੋਣਾ, ਕਿਉਂਕਿ ਪਰਮੇਸ਼ਰ ਨੂੰ ਵੀ ਬਾਣੀ ਦੇ ਅੰਦਰ ਬੈਰਾਗੀ ਲਿਖਿਆ ਹੈ। ਜਿਹੜਾ ਬਾਣੀ ਤੋਂ ਇਹ ਸੋਝੀ ਪੈਦਾ ਹੁੰਦੀ ਹੈ ਕਿ ਬੈਰਾਗੀ ਕਿਹਨੂੰ ਕਹਿੰਦੇ ਨੇ, ਬੈਰਾਗ ਤਿਆਗ। ਨਾਭ ਕਮਲ ਅਸਥੰਭ ਨਾ ਹੋਤੋ ਤਾਂ ਨਿਜ ਘਰ ਬਸਤੋ ਪਵਨ ਅਨੁਰਾਗੀ। ਜਦੋਂ ਨਾਭੀ ਰੂਪ ਕਮਲ ਥੰਮ ਦਾ ਮਤਲਬ ਦਾ ਸਹਾਰਾ ਸਹਾਰਾ ਨਹੀਂ ਸੀ ਤਾਂ ਪਵਨ ਜੋ ਪ੍ਰਭੂ ਦਾ ਪ੍ਰੇਮੀ ਹੋ ਕੇ ਆਪਣੇ ਨਿੱਜ ਸਰੂਪ ਵਿੱਚ ਵਸਦਾ ਸੀ। ਪਰਮੇਸ਼ਰ ਦਾ ਪ੍ਰੇਮੀ ਹੋ ਕੇ ਆਪਣੇ ਨਿੱਜ ਸਰੂਪ ਦੇ ਵਿੱਚ ਉਦੋਂ ਜਿਸ ਤਰ੍ਹਾਂ ਬੀਜ ਦੇ ਵਿੱਚ ਸਾਰਾ ਕੁਛ ਹੀ ਛੁਪ ਜਾਂਦਾ ਹੈ, ਬੀਜ ਬੀਜਣ ਤੋਂ ਅਭਿਆਕ੍ਰਿਤ ਦੀ ਕਿਰਿਆ ਹੋ ਕੇ ਉਹਦੀਆਂ ਜੜ੍ਹਾਂ ਤਣਾ ਉਹਦਾ ਛਿਲਕਾ ਟਾਹਣੀਆਂ ਪੱਤੇ ਫੁੱਲ ਫਲ ਜਿਵੇਂ ਇਹ ਛੇ ਚੀਜ਼ਾਂ ਬਾਹਰ ਆ ਜਾਂਦੀਆਂ ਨੇ, ਇਸੇ ਤਰ੍ਹਾਂ ਹੀ ਫੇਰ ਉਸਦੇ ਵਿੱਚੋਂ ਫਲ ਪਾ ਕੇ ਅਤੇ ਏਕੰਕਾਰ ਆ ਉਹ ਫਲ ਦੇ ਵਿੱਚ ਬੀਜ ਦੇ ਵਿੱਚ ਹੀ ਫੇਰ ਸਭ ਕੁਛ ਸਮਾਇਆ ਹੁੰਦਾ। ਸੋ ਇਸ ਕਰਕੇ ਉਹ ਪਰਮੇਸ਼ਰ ਦੇ ਵਿੱਚ ਸਾਰਾ ਕੁਝ ਛੁਪਿਆ ਹੋਇਆ। ਜਦੋਂ ਪਰਮੇਸ਼ਰ ਜਬ ਆਕਾਰ ਇਹੋ ਕੱਛ ਨਾ ਦ੍ਰਿਸ਼ਟੇਤਾ ਪਾਪ ਪੁੰਨ ਤਬ ਕਹਿਤੇ ਹੋਤਾ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕ ਆਪੇ ਹੀ ਫਿਰ ਜਾਪ। ਉਦੋਂ ਆਪਣੇ ਨਿੱਜ ਸਰੂਪ ਵਿੱਚ ਵਸਦਾ ਸੀ ਇਹ। ਰੂਪ ਨਾ ਰੇਖਿਆ ਜਾਤ ਨਾ ਹੋਤੀ ਤਾਉ ਅਕੁਲੀਨ ਰਹਿਤਾਉ ਸ਼ਬਦ ਸੋਸਾਰ। ਜਦੋਂ ਜਗਤ ਦਾ ਕੋਈ ਰੂਪ ਰੇਖ ਨਹੀਂ ਸੀ ਤਦੋਂ ਉਹ ਸ਼ਬਦ ਤੱਤ ਰੂਪ ਹੋ ਕੇ ਅਕੁਲੀਨ ਤੋਂ ਭਾਵ ਅਕੁਲੀਨ ਹੁੰਦਾ ਕੁਲ ਤੋਂ ਰਹਿਤ, ਪ੍ਰਭੂ ਕੁਲ ਤੋਂ ਰਹਿਤ ਵਾਹਿਗੁਰੂ ਵਿੱਚ ਰਹਿੰਦਾ ਸੀ। ਜਦੋਂ ਜਗਤ ਦਾ ਕੋਈ ਰੂਪ ਰੇਖ ਨਹੀਂ ਸੀ ਤਦੋਂ ਉਹ ਸ਼ਬਦ ਤੱਤ ਰੂਪ ਹੋ ਕੇ ਜੋ ਕੁਲਾਂ ਤੋਂ ਰਹਿਤ ਵਾਹਿਗੁਰੂ ਹੈ ਉਹਦੇ ਵਿੱਚ ਨਿਵਾਸ ਕਰਦਾ ਸੀ। ਗਾਉਣ ਗਗਨ ਜਬ ਤਬ ਹੈ ਨਾ ਹੋਤਾ ਤ੍ਰਿਭਵਨ ਜੋ ਤੇ ਆਪੇ ਨਿਰੰਕਾਰ। ਜਦੋਂ ਧਰਤੀ ਤੇ ਆਕਾਸ਼ ਨਹੀਂ ਸੀ ਤਦੋਂ ਤਿੰਨਾਂ ਲੋਕਾਂ ਦੀ ਜੋਤ ਕੇਵਲ ਪਰਮਾਤਮਾ ਆਪ ਹੀ ਸੀ। ਗਾਉਣ ਗਗਨ ਜਬ ਤਬ ਹੈ ਨਾ ਹੋਤਾ ਤ੍ਰਿਭਵਨ ਜੋਤ ਆਪੇ ਨਿਰੰਕਾਰ। ਕਿਉਂਕਿ ਜਦੋਂ ਤਿੰਨੇ ਭਵਨ ਹੀ ਨਹੀਂ ਸੀ ਤਾਂ ਤਿੰਨਾਂ ਭਵਨਾਂ ਦੀ ਗੱਲ ਹੀ ਨਹੀਂ ਸੀ, ਸਿਰਫ ਆਪ ਹੀ ਆਪ ਪ੍ਰਕਾਸ਼ ਹੀ ਪ੍ਰਕਾਸ਼। ਵਰਨ ਭੇਖ ਅਸਰੂਪ ਸੋ ਏਕੋ ਏਕੋ ਸ਼ਬਦ ਵਿਡਾਣੀ। ਉਹ ਵਾਹਿਗੁਰੂ ਦਾ ਜਿਹੜਾ ਵਰਨ ਤੋਂ ਭਾਵ ਰੰਗ ਰੂਪ ਇੱਕ ਨਹੀਂ ਸੀ ਅਤੇ ਇੱਕ ਸ਼ਬਦ ਹੀ ਅਸਚਰਜ ਰੂਪ ਸੀ, ਬਸ ਸ਼ਬਦ ਵਾਹਿਗੁਰੂ ਵਾਹਿਗੁਰੂ ਤੋਂ ਸ਼ਬਦ ਰੂਪ ਬ੍ਰਹਮ ਜੋ ਸੀ ਉਹ ਆਪ ਹੀ ਆਪ ਸੀ, ਆਪੇ ਆਪ ਨਿਰੰਜਨ ਸੋਏ। ਇਹ ਤਾਂ ਬਾਅਦ ਦੇ ਚ ਫਿਰ ਆਪੇ ਭਾਂਡੇ ਸਾਜੇ ਨਾ ਆਪੇ ਪੂਰਨ ਦੇ, ਇੱਕ ਨੀ ਦੁੱਧ ਸਮਾਈਆ ਇੱਕ ਚੁੱਲ੍ਹੇ ਰਹਿਣ ਚੜੇ। ਕਿਉਂਕਿ ਵਾਹਿਗੁਰੂ ਲਈ ਤਾਂ ਕਹਿੰਦੇ ਨੇ ਮਹਾਰਾਜ ਗੁਰੂ ਨਾਨਕ ਦੇਵ ਜੀ, ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ। ਅਸਚਰਜ ਰੂਪ ਆਪ ਹੀ ਸੀ। ਇਹ ਗੱਲ ਨਿਸ਼ਚੇ ਜਾਣੋ ਕਿ ਸੱਚ ਤੋਂ ਬਿਨਾਂ ਕੀ ਕਹਿੰਦੇ ਹਨ, ਸਾਚ ਬਿਨਾਂ ਸੂਚਾ ਕੋ ਨਾਹੀਂ ਨਾਨਕ ਅਕਥ ਕਹਾਣੀ। ਕਿ ਸੱਚ ਤੋਂ ਬਿਨਾਂ ਕੋਈ ਮਨੁੱਖ ਸੁੱਚਾ ਪਵਿੱਤਰ ਨਹੀਂ ਹੈ। ਧੰਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ ਇਹ ਨਾ ਕਥੀ ਜਾ ਸਕਣ ਵਾਲੀ ਕਥਾ ਹੈ, ਇਹਨੂੰ ਸਾਰੇ ਜਾਣੇ ਕਥਨ ਨਹੀਂ ਕਰ ਸਕਦੇ। ਉਦੋਂ ਅੱਗੇ ਜਿੱਥੇ ਮਨੁੱਖ ਦੀ ਬੁੱਧੀ ਜਵਾਬ ਦੇ ਜਾਂਦੀ ਹੈ, ਕਿਉਂਕਿ ਬ੍ਰਹਮ ਤਾਂ ਬਹੁਤ ਵੱਡੇ ਨੇ, ਮਨੁੱਖ ਤਾਂ ਕੁਛ ਵੀ ਨਹੀਂ। ਜਿੱਥੇ ਨਾਨਕ ਕਥਨਾ ਕਰੜਾ ਸਾਰ ਕਥਨਾ ਕਥੀ ਨਾ ਆਵੇ ਤੋਟ ਕਾਥ ਕਾਥ ਕਠੀ ਕਥੀ ਕੋਟੀ ਕੋਟ ਕੋਟ ਕਥਨਾ ਕਥੀ ਨਾ ਆਵੇ ਤੋਟ ਕਾਥ ਕਾਥ ਕਥੀ ਕੋਟੀ ਕੋਟ ਕੋਟ ਸਭ ਕਥ ਕਥ ਰਹੀ ਲੁਕਾਈ। ਕਿਉਂਕਿ ਜਿੱਥੇ ਤੱਕ ਬੁੱਧੀ ਹੈ ਉੱਥੇ ਤੱਕ ਹੀ ਸਮਰੱਥਾ ਹੈ, ਉੱਥੇ ਤੱਕ ਹੀ ਆਪਾਂ ਕਹਿ ਸਕਦੇ ਹਾਂ। ਉਦੋਂ ਬਾਅਦ ਕਈ ਚੀਜ਼ਾਂ ਐਸੀਆਂ ਜਿਹੜੀਆਂ ਫਿਰ ਸ਼ਬਦ ਮੁੱਖ ਦੀ ਬੋਲੀ ਰਾਹੀਂ ਵੀ ਕਥਨ ਨਹੀਂ ਹੁੰਦੀਆਂ। ਅਕਥ ਕਥਾ ਜਾ ਕੇ ਬਾਤ ਸੁਣੀ, ਉਹ ਅਕਥ ਕਥਾ ਚ ਚਲਿਆ ਜਾਂਦਾ ਜਿੱਥੇ ਜਾ ਕੇ ਜੀਵ ਆਨੰਦਮਈ ਅਵਸਥਾ ਚ ਪਹੁੰਚ ਜਾਂਦਾ। ਸੋ 66ਵੀਂ ਪੌੜੀ ਚ ਸਾਰੇ ਪ੍ਰਸ਼ਨ ਹੀ ਸਨ, ਕੇਵਲ ਆਖਰੀ ਪੰਕਤੀ ਚ ਨਾਮ ਰੱਤੇ ਬੈਰਾਗੀ ਦੀ ਦਸ਼ਾ ਵਰਣਨ ਕੀਤੀ ਮਹਾਰਾਜ ਨੇ। ਬਾਕੀ 67ਵੀਂ ਪੌੜੀ ਚ ਫਿਰ ਸਤਿਗੁਰੂ ਮਹਾਰਾਜ ਦੇਖੋ ਸਾਰੇ ਜਵਾਬ ਦੇ ਦਿੱਤੇ ਨੇ। ਹੁਣ ਅੱਗੇ 68ਵੀਂ ਪੌੜੀ ਵਿਚ ਕਿਰਪਾ ਕਰ ਰਹੇ ਨੇ। ਕਿਤ ਕਿਤ ਬਿਦ ਜਗ ਉਪਜੈ ਪੁਰਖਾ ਕਿਤ ਕਿਤ ਦੁੱਖ ਬਿਨ ਸਜਾਈ। ਜਦੋਂ ਹੁਣ ਪ੍ਰਸ਼ਨਾਂ ਦਾ ਬਿਲਕੁਲ ਅੰਤ ਹੋ ਗਿਆ ਕਿ ਜਦੋਂ ਇਹ ਕੁਛ ਵੀ ਨਹੀਂ ਸੀ ਇੱਥੇ ਕੁਛ ਵੀ ਨਹੀਂ ਸੀ ਤਾਂ ਹੁਣ ਦੁਬਾਰਾ ਉਹਨਾਂ ਪ੍ਰਸ਼ਨਾਂ ਨੂੰ ਆਉਣ ਸ਼ੁਰੂ ਕਰਦੇ ਨੇ ਕਿ ਫਿਰ ਇਹ ਦੱਸੋ ਵੀ ਇਹ ਜੱਗ ਕਿਵੇਂ ਪੈਦਾ ਹੁੰਦਾ ਹੈ, ਕਿਵੇਂ ਨਾਸ ਹੁੰਦਾ। ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ, ਇਹ ਪੁਰਖਾ ਇਹ ਜਗਤ ਕਿਸ ਵਿਧੀ ਨਾਲ ਪੈਦਾ ਹੁੰਦਾ ਅਤੇ ਕਿਸ ਤਰ੍ਹਾਂ ਦੁੱਖ ਵਿੱਚ ਪੈ ਕੇ ਨਾਸ ਹੁੰਦਾ। ਹਉਮੈ ਵਿੱਚ ਜੱਗ ਉਪਜੈ ਪੁਰਖਾ ਨਾਮ ਵਿਸਰਿਆ ਦੁੱਖ ਪਾਏ। ਇਹ ਪੁਰਖ ਜਗਤ ਹਉਮੈ ਵਿੱਚ ਪੈਦਾ ਹੁੰਦਾ, ਹੁਣ ਜਵਾਬ ਦਿੰਦੇ ਨੇ, ਅਤੇ ਨਾਮ ਵਿਸਰਨ ਨਾਲ ਦੁੱਖ ਪਾਉਂਦਾ, ਨਾਸ ਹੋ ਜਾਂਦਾ। ਕਿਉਂਕਿ ਹਉਮੈ ਜਦੋਂ ਹੋ ਜਾਂਦੀ ਹੈ ਉਹ ਜਗਤ ਪੈਦਾ ਹੁੰਦਾ। ਇਹ ਇੱਕ ਉਹਨਾਂ ਦੀ ਖੇਡ ਹੈ ਵਾਹਿਗੁਰੂ ਜੀ ਦੀ, ਜਿਹਨੂੰ ਸਮਝਣ ਲਈ ਫਿਰ ਇਸ ਫੀਲਡ ਵਿੱਚ ਆਉਣਾ ਪੈਂਦਾ, ਇੱਥੇ ਪ੍ਰਵੇਸ਼ ਹੋਣਾ ਪੈਂਦਾ। ਇਹਦੇ ਵਿੱਚ ਉਹ ਫਿਰ ਮਿਹਨਤਾਂ ਕਰਨੀਆਂ ਪੈਂਦੀਆਂ, ਹੌਲੀ ਹੌਲੀ ਪਤਾ ਲੱਗਦਾ। ਇਹ ਲੀਲਾ ਹੈ ਇੱਕ ਉਹਨਾਂ ਦੀ, ਜਿਹੜੀ ਆਮ ਬੰਦੇ ਦੀ ਸਮਝ ਵਿੱਚ ਨਹੀਂ ਪੈਂਦੀ। ਔਰ ਜੇ ਕੋਈ ਕਹੇ ਕਿ ਮੈਨੂੰ ਇਹ ਦੱਸੋ ਛੇਤੀ ਸਮਝਾਓ, ਇਹ ਛੇਤੀ ਕੀਤਿਆਂ ਸਮਝਾਇਆ ਵੀ ਨਹੀਂ ਜਾ ਸਕਦਾ। ਜਿਹੜਾ ਨਰਸਰੀ ਕਲਾਸ ਦਾ ਬੱਚਾ, ਉਹਨੂੰ ਐਮ ਏ ਦਾ ਸਵਾਲ ਕਹੀਏ, ਉਹ ਕਹੇ ਮੈਨੂੰ ਆਹ ਦੱਸੋ, ਨਹੀਂ ਦੱਸ ਸਕਦੇ ਤੈਨੂੰ, ਤੂੰ ਹਲੇ ਬੱਚਾ। ਉਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਅਸਲ ਵਿੱਚ ਨਾਮ ਨੂੰ ਵਿਸਾਰਨੇ ਕਰਕੇ ਹੀ ਜੀਵ ਦੁੱਖ ਪਾਉਂਦਾ। ਗੁਰਮੁਖ ਹੋਵੇ ਸੋ ਗਿਆਨ ਤਤ ਵਿਚਾਰੈ ਹਉਮੈ ਸ਼ਬਦ ਜਲਾਏ। ਜਿਹੜਾ ਗੁਰੂ ਸਾਹਿਬ ਦੇ ਅਨੁਸਾਰ ਹੀ ਗੁਰਮੁਖ ਹੁੰਦਾ ਨਾ, ਉਹ ਤਤ ਗਿਆਨ ਨੂੰ ਵਿਚਾਰਦਾ ਹੈ ਅਤੇ ਸਤਿਗੁਰੂ ਦੇ ਸ਼ਬਦ ਦੁਆਰਾ ਹਉਮੈ ਨੂੰ ਸਾੜ ਦਿੰਦਾ। ਸ਼ਬਦ ਹੀ ਹੈ ਜਿਹੜਾ ਹਉਮੈ ਨੂੰ ਸਾੜਦਾ। ਸ਼ਬਦ ਕਰਕੇ ਹਉਮੈ ਅੰਦਰੋਂ ਹੌਲੀ ਹੌਲੀ ਵਾਹਿਗੁਰੂ ਵਾਹਿਗੁਰੂ ਜਪਦਿਆਂ ਦੂਰ ਹੋ ਜਾਂਦੀ ਹੈ। ਤਨ ਮਨ ਨਿਰਮਲ ਨਿਰਮਲ ਬਾਣੀ ਸਾਚਾ ਰਹਿ ਸਮਾਏ। ਉਹਦਾ ਤਨ ਮਨ ਪਵਿੱਤਰ ਹੋ ਜਾਂਦਾ, ਉਹਦੀ ਬਾਣੀ ਵੀ ਨਿਰਮਲ ਹੋ ਜਾਂਦੀ ਹੈ ਅਤੇ ਉਹ ਸੱਚੇ ਵਾਹਿਗੁਰੂ ਵਿੱਚ ਸਮਾਇਆ ਰਹਿੰਦਾ। ਨਾਮੇ ਨਾਮ ਰਹਿ ਬੈਰਾਗੀ ਸਾਚ ਰੱਖਿਆ ਉਰਧਾਰੇ। ਉਹ ਨਿਰੋਲ ਇੱਕ ਨਾਮ ਵਿੱਚ ਹੀ ਜੁੜਿਆ ਹੋਇਆ ਬੈਰਾਗੀ ਹੈ ਅਤੇ ਉਹ ਆਪਣੇ ਹਿਰਦੇ ਵਿੱਚ ਸੱਚ ਤੋਂ ਭਾਵ ਸੱਚ ਪਰਮੇਸ਼ਰ ਨੂੰ ਟਿਕਾਈ ਰੱਖਦਾ। ਨਾਮੇ ਨਾਮ ਰਹਿ ਬੈਰਾਗੀ, ਨਾਮ ਤੋਂ ਬਿਨਾਂ ਹੋਰ ਕਿਸੇ ਚੀਜ਼ ਨੂੰ ਨਹੀਂ ਜਪਦਾ ਨਾ ਧਿਆਉਂਦਾ, ਕੇਵਲ ਮਾਇਆ ਦਾ ਤਿਆਗ ਦਿਲੋਂ। ਵੈਸੇ ਤਾਂ ਸਰੀਰ ਵੀ ਮਾਇਆ ਹੈ, ਕਹੋ ਕਬੀਰ ਜਿਸ ਉਧਰ ਤਿਸ ਮਾਇਆ। ਰਹਿੰਦੇ ਆਪਾਂ ਮਾਇਆ ਵਿੱਚ ਹੀ, ਸਰੀਰ ਵੀ ਮਾਇਆ ਹੈ, ਸਾਰਾ ਆਕਾਰ ਮਾਇਆ ਹੀ ਹੈ, ਸਭ ਕੁਛ ਮਾਇਆ ਹੈ। ਇੱਕ ਹਿਰਦੇ ਦੇ ਅੰਦਰ ਸਿਰਫ ਮਾਇਆ ਤੋਂ ਨਿਰਲੇਪ ਹੋ ਕੇ, ਬੈਰਾਗਵਾਨ ਹੋ ਕੇ ਕਿ ਇਹ ਸੰਸਾਰ ਦਾ ਤਿਆਗ ਕਰ ਦੇਣਾ, ਇੱਥੇ ਮੈਂ ਪੱਕਾ ਨਹੀਂ ਰਹਿਣ ਵਾਲਾ, ਇਹ ਮਾਇਆ ਝੂਠੀ ਹੈ, ਇਉਂ ਮਨ ਦੇ ਅੰਦਰ ਵਿਚਾਰ ਵਸਾ ਕੇ ਬੈਰਾਗੀ ਬਣ ਕੇ ਆਪਣੇ ਚਿੱਤ ਦੇ ਵਿੱਚ ਨਾਮ ਨੂੰ ਵਸਾ ਕੇ ਬਾਹਰਲੀ ਕਿਰਿਆ ਦੁਨਿਆਵੀ ਹੀ ਕਰਦੇ ਨੇ। ਲੋਗਨ ਸਿਉਂ ਮੇਰਾ ਠਾਠਾ ਬਾਗਾ, ਬਾਹਰੋਂ ਦੇਖਣ ਨੂੰ ਲੱਗਦੇ ਨੇ ਦੀਸਾ ਸਭ ਮੈਂ ਸਭ ਤੇ ਰਹਿਤੇ। ਬ੍ਰਹਮ ਗਿਆਨੀ ਜਾਂ ਰੱਬ ਦੇ ਪਿਆਰੇ ਨਾਮ ਰਸੀਏ ਰਹਿੰਦੇ ਤਾਂ ਆਪਣੇ ਵਿੱਚ ਹੀ ਆਏ ਦੀਂਦੇ ਨੇ, ਕੰਮ ਕਾਰ ਕਰਦੇ ਹੁੰਦੇ ਨੇ, ਐਂ ਤਾਂ ਨਹੀਂ ਪਤਾ ਲੱਗਦਾ ਇਹ ਕੌਣ ਹੈ ਕਿਵੇਂ ਹੈ। ਅਵਸਥਾ ਦਾ ਗਿਆਨ ਨਹੀਂ ਹੁੰਦਾ ਕਿਸੇ ਨੂੰ। ਦੀਸਾ ਸਭ ਮੈਂ ਸਭ ਤੇ ਰਹਿਤੇ ਪਾਰ ਬ੍ਰਹਮ ਕਾ ਹੋਏ ਧਿਆਨ ਧਰਤੇ। ਬਸ ਇੰਨਾ ਕਹਿ ਵੀ ਦੁਨਿਆਵੀ ਬੰਦੇ ਦਾ ਧਿਆਨ ਸਿਰਫ ਮਾਇਆ ਚ ਹੁੰਦਾ, ਰੱਬ ਦੇ ਪਿਆਰਿਆਂ ਦਾ ਧਿਆਨ ਪਰਮੇਸ਼ਰ ਵਿੱਚ ਜੁੜਿਆ ਰਹਿੰਦਾ। ਵਾਹਿਗੁਰੂ ਵਾਹਿਗੁਰੂ, ਹਮੇਸ਼ਾ ਉਹ ਸੱਚ ਨੂੰ ਆਪਣੇ ਹਿਰਦੇ ਦੇ ਅੰਦਰ ਟਿਕਾ ਕੇ ਰੱਖੀ ਬੈਠੇ ਰਹਿੰਦੇ ਨੇ। ਸੰਸਾਰ ਦੇ ਜੀਵ ਮਾਇਆ ਦਾ ਧਿਆਨ ਕਰਦੇ ਨੇ, ਪਰਮੇਸ਼ਰ ਦੇ ਪਿਆਰੇ ਪਰਮੇਸ਼ਰ ਦਾ ਧਿਆਨ ਕਰਦੇ ਨੇ। ਨਾਨਕ ਬਿਨ ਨਾਵੈ ਜੋਗ ਕਦੇ ਨਾ ਹੋਵੇ ਦੇਖ ਹਿਰਦੈ ਵਿਚਾਰੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਫਰਮਾਉਂਦੇ ਨੇ ਕਿ ਨਾਮ ਤੋਂ ਬਿਨਾਂ ਕਦੇ ਵੀ ਵਾਹਿਗੁਰੂ ਦਾ ਮਿਲਾਪ ਨਹੀਂ ਹੁੰਦਾ। ਇਹ ਸਾਰਿਆਂ ਨਾਲੋਂ ਯਥਾਰਥ ਗੱਲ ਹੈ। ਬੇਸ਼ੱਕ ਆਪਣੇ ਮਨ ਦੇ ਅੰਦਰ ਕੋਈ ਵਿਚਾਰ ਕਰਕੇ ਦੇਖ ਲਓ ਕਿ ਨਾਮ ਜਪੇ ਤੋਂ ਬਿਨਾਂ ਨਾਮੀ ਦੀ ਪ੍ਰਾਪਤੀ ਨਹੀਂ ਹੋ ਸਕਦੀ ਕਦੇ ਵੀ। ਜੇ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਹੈ ਤਾਂ ਸਾਨੂੰ ਕਹਿੰਦੇ ਨੇ ਨਾਮ ਜਪਣਾ ਹੀ ਪਵੇਗਾ। ਪਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਹੁਣ ਇਹ ਵਿਚਾਰ ਕੋਈ ਕੋਈ ਕਰਦਾ, ਸਾਰੇ ਜੀਵ ਇਹ ਵਿਚਾਰ ਨਹੀਂ ਕਰਦੇ। ਗੁਰਮੁਖ ਸਾਚ ਸ਼ਬਦ ਵਿਚਾਰ ਹੈ ਕੋਏ। ਕੋਈ ਵਿਰਲਾ ਹੀ ਗੁਰਮੁਖ ਹੈ ਜਿਹੜਾ ਸੱਚ ਰੂਪ ਸ਼ਬਦ ਨੂੰ ਵਿਚਾਰਦਾ ਹੈ, ਸਾਰੇ ਨਹੀਂ ਵਿਚਾਰਦੇ। ਗੁਰਮੁਖ ਸੱਚ ਬਾਣੀ ਪ੍ਰਗਟ ਹੋਏ। ਗੁਰੂ ਸਾਹਿਬ ਦੀ ਬਾਣੀ ਰਾਹੀਂ ਸੱਚਾ ਵਾਹਿਗੁਰੂ ਉਹਦੇ ਹਿਰਦੇ ਚ ਪ੍ਰਗਟ ਹੋ ਜਾਂਦਾ ਹੈ, ਗੁਰੂ ਸਾਹਿਬ ਦੀ ਕਿਰਪਾ ਦਾ ਸਦਕਾ। ਗੁਰਮੁਖ ਮਨ ਭੀਜੈ ਵਿਰਲਾ ਬੂਝੈ ਕੋਏ। ਗੁਰਮੁਖ ਦਾ ਮਨ ਸੱਚੇ ਨਾਮ ਵਿੱਚ ਭਿੱਜ ਜਾਂਦਾ ਹੈ, ਚੰਗੀ ਤਰ੍ਹਾਂ ਰਚ ਵਿੱਚ ਜਾਂਦਾ ਹੈ, ਪਰ ਇਹ ਗੱਲ ਨੂੰ ਵੀ ਕੋਈ ਵਿਰਲਾ ਹੀ ਸਮਝਦਾ। ਗੁਰਮੁਖ ਨਿਜ ਘਰ ਵਾਸਾ ਹੋਏ। ਹੁਣ ਸਤਿਗੁਰੂ ਜੀ ਅਨੁਸਾਰ ਹੀ ਜੀਵ ਦਾ ਆਪਣੇ ਸਰੂਪ ਵਿੱਚ ਵਾਸਾ ਹੋਇਆ ਰਹਿੰਦਾ, ਆਪਣੇ ਮੁੱਖ ਚੀਜ਼ ਆ ਆਪਣੇ ਸਰੂਪ ਦੇ ਅੰਦਰ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਤੱਕ ਜਾਣਾ, ਇਹਦੇ ਵੱਲ ਬਿਰਤੀ ਬਣਦੀ ਵੀ ਨਹੀਂ, ਆਮ ਜੀਵਾਂ ਦੀ ਬਿਰਤੀ ਇੱਥੋਂ ਤੱਕ ਜਾਂਦੀ ਵੀ ਨਹੀਂ। ਇਹ ਤਾਂ ਕੋਈ ਕਰਮਾਂ ਵਾਲਾ ਭਾਗਾਂ ਵਾਲਾ ਸ੍ਰੇਸ਼ਟ ਕਰਮਾਂ ਵਾਲਾ ਇਸ ਪਾਸੇ ਨੂੰ ਯਤਨ ਕਰਦਾ ਕਿ ਮੈਂ ਆਪਣੇ ਅਸਲੀ ਸਰੂਪ ਤੱਕ ਅੰਦਰ ਪਹੁੰਚ ਜਾਵਾਂ ਮੈਂ ਕੀ ਹਾਂ। ਜਦੋਂ ਇਹ ਗੱਲ ਦੀ ਵਿਚਾਰ ਕਰ ਲਈ ਮੈਂ ਕੀ ਹਾਂ, ਮੈਂ ਆਤਮਾ ਹਾਂ ਅਤੇ ਆਤਮਾ ਹੀ ਪਰਮਾਤਮਾ ਹੈ। ਜਦੋਂ ਇਹਦਾ ਅਭਿਆਸ ਕਰਦਾ ਰਹਿੰਦਾ ਹੈ ਸੋ ਹੰਗ ਸੋ ਉਹ ਜੋ ਪਰਮਾਤਮਾ ਹੰਗ ਮੈਂ ਹਾਂ, ਇਹ ਬੜੀ ਡੂੰਘੀ ਗਾਹਾਂ ਬ੍ਰਹਮ ਗਿਆਨ ਦੇ ਬਚਨ ਨੇ। ਵਾਹਿਗੁਰੂ ਵਾਹਿਗੁਰੂ ਕਰਦਿਆਂ ਤੂੰ ਤੂੰ ਕਰਤਾ ਤੂੰ ਹੂਆ ਮੁਝ ਮੈਂ ਰਹਾ ਨਾ ਹੂੰ, ਆਪਾ ਪਰ ਕਾ ਮਿਟ ਗਿਆ ਜਤ ਦੇਖਾਂ ਤਤ ਤੂੰ। ਮਹਾਰਾਜ ਕਹਿੰਦੇ ਗੁਰਮੁਖ ਨਿਜ ਘਰ ਵਾਸਾ ਹੋਏ, ਨਿਜ ਸਰੂਪ ਵਿੱਚ ਵਾਸਾ ਹੁੰਦਾ, ਇਹੀ ਮਿਹਨਤ ਕਰਨੀ ਹੈ। ਗੁਰਮੁਖ ਜੋਗੀ ਜੁਗਤ ਪਛਾਣ ਹੈ, ਗੁਰਮੁਖ ਜੋਗੀ ਜਿਹੜੇ ਨਾ ਪ੍ਰਭੂ ਮਿਲਾਪ ਦੀ ਜੁਗਤੀ ਨੂੰ ਪਛਾਣ ਲੈਂਦੇ ਨੇ, ਉਹ ਪਛਾਣ ਲੈਂਦੇ ਨੇ ਕਿ ਪਰਮੇਸ਼ਰ ਦੀ ਪ੍ਰਾਪਤੀ ਜੁੜਨ ਦੀ ਪ੍ਰਾਪਤੀ ਜਿਹੜੀ ਹੈ ਨਾ, ਯੋਗ ਦੀ ਯੁਗਤੀ ਅਸਲੀ ਕੀ ਹੈ, ਸ਼ਬਦ ਦੁਆਰਾ ਸੁਰਤੀ ਨੂੰ ਮਿਲਾਪ ਕਰਵਾ ਕੇ ਆਪਣੇ ਸਰੂਪ ਦੀ ਪਹਿਚਾਣ ਕਰਕੇ ਆਪਣੇ ਸਰੂਪ ਤੱਕ ਜਾਣਾ। ਗੁਰਮੁਖ ਨਾਨਕ ਏਕੋ ਜਾਣੈ, ਧੰਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਕਿ ਗੁਰਮੁਖ ਇੱਕੋ ਵਾਹਿਗੁਰੂ ਨੂੰ ਜਾਣਦਾ, ਭਾਵ ਉਹਦੇ ਨਾਲ ਸਦੀਵੀ ਸਾਂਝ ਬਣਾਈ ਰੱਖਦਾ, ਵਾਹਿਗੁਰੂ ਨਾਲ ਸਾਂਝ ਬਣਦੀ ਸ਼ਬਦ ਨਾਲ, ਸ਼ਬਦ ਅਤੇ ਸੁਰਤ। ਜਿੰਨਾ ਚਿਰ ਆਪਾਂ ਕਥਾ ਸੁਣਦੇ ਹਾਂ ਕੀਰਤਨ ਸੁਣਦੇ ਹਾਂ ਸਾਡੀ ਤਾਰ ਜੁੜੀ ਰਹਿੰਦੀ ਹੈ ਤਾਂ ਸਾਂਝ ਬਣੀ ਰਹਿੰਦੀ ਹੈ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ, ਕਥਾ ਸੁਣਦਿਆਂ ਕੀਰਤਨ ਸੁਣਦਿਆਂ ਬਾਣੀ ਸੁਣਦਿਆਂ ਪਾਠ ਸੁਣਦਿਆਂ ਸਾਡਾ ਧਿਆਨ ਜੁੜਿਆ ਰਹਿੰਦਾ, ਜਦੋਂ ਇਹੀ ਧਿਆਨ ਟੁੱਟ ਕੇ ਮਾਇਆ ਵੱਲ ਚੱਲਿਆ ਜਾਂਦਾ ਤਾਂ ਸਾਡੀ ਸਾਂਝ ਟੁੱਟ ਜਾਂਦੀ ਹੈ। ਪਰ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਇਹ ਸਾਰਾ ਕੁਝ ਸਤਿਗੁਰੂ ਦੀ ਸੇਵਾ ਨਾਲ ਹੁੰਦਾ, ਜੇ ਸਤਿਗੁਰੂ ਦੀ ਸੇਵਾ ਕਰੇ ਸਤਿਗੁਰੂ ਦੀ ਪ੍ਰਸੰਨਤਾ ਲਵੇ ਤਾਂ ਉਹ ਜੀਵ ਸਿਰੇ ਲੱਗਦਾ, ਜਿਵੇਂ ਆਪ ਜੀ ਹੁਣ ਫਰਮਾਉਂਦੇ 70ਵੀਂ ਪੌੜੀ ਚ, ਬਿਨ ਸਤਿਗੁਰ ਸੇਵੇ ਜੋਗ ਨਾ ਹੋਈ। ਸਤਿਗੁਰ ਦੀ ਸੇਵਾ ਤੋਂ ਬਿਨਾਂ ਯੋਗ ਭਾਵ ਵਾਹਿਗੁਰੂ ਨਾਲ ਮਿਲਾਪ ਨਹੀਂ ਹੁੰਦਾ, ਜਿੰਨਾ ਮਰਜ਼ੀ ਕੋਈ ਜ਼ੋਰ ਲਾਵੇ। ਪਹਿਲਾਂ ਤਾਂ ਗੁਰੂ ਨੂੰ ਧਾਰਨਾ, ਫਿਰ ਗੁਰੂ ਸਾਹਿਬ ਦੀ ਸੇਵਾ ਕਰਨੀ, ਫਿਰ ਗੁਰੂ ਸਾਹਿਬ ਦੇ ਬਚਨ ਕਮਾਉਣੇ, ਗੁਰੂ ਕੇ ਦੱਸੇ ਹੋਏ ਮਰਿਆਦਾ ਅੰਦਰ ਚੱਲਣਾ। ਇਸ ਤਰ੍ਹਾਂ ਸਤਿਗੁਰੂ ਕਹਿੰਦੇ ਜਦੋਂ ਮਰਿਆਦਾ ਨੂੰ ਕਮਾਉਂਦਾ ਤਾਂ ਉਹਦੀ ਗੁਰੂ ਸਾਹਿਬ ਦੀ ਕਿਰਪਾ ਨਾਲ ਫਿਰ ਸ਼ਬਦ ਵੱਲ ਬਿਰਤੀ ਜੁੜਦੀ ਹੈ, ਕਿਉਂਕਿ ਮਲ ਵਿਖੇਪ ਤੇ ਅਵਰਨ ਇਹ ਤਿੰਨ ਮੈਲਾਂ ਨੇ। ਸਤਿਗੁਰੂ ਮਹਾਰਾਜ ਪਹਿਲਾਂ ਦੇਖਦੇ ਕਿ ਮਲ ਮੋਟੀ ਮੋਟੀ ਮੈਲ ਜਿਹੜੀ ਆ ਉਹ ਸੇਵਾ ਦੇ ਨਾਲ ਉਤਾਰਦੇ ਨੇ, ਫਿਰ ਵਿਖੇਪਤਾ ਹੁੰਦੀ ਨਾਨਾ ਪੁਣਾ ਜਿਹੜਾ ਮਨ ਦੇ ਅੰਦਰ, ਉਹ ਸਤਿਗੁਰੂ ਮਹਾਰਾਜ ਫਿਰ ਕਥਾ ਦੇ ਰਾਹੀਂ ਕੀਰਤਨ ਦੇ ਰਾਹੀਂ ਉਤਾਰਦੇ ਨੇ। ਫਿਰ ਵਿਖੇਪਤਾ ਜਿਹੜੀ ਆਉਂਦੀ ਹੈ ਉਹ ਵਿਖੇਪਤਾ ਜਿਹੜੀ ਹੈ ਮਲ ਵਿਖੇਪ ਤੇ ਅਵਰਨ, ਫਿਰ ਅਵਰਨ ਜਿਹੜਾ ਪੜਦਾ ਪਿਆ ਹੁੰਦਾ ਦਿਮਾਗ ਤੇ ਬੁੱਧੀ ਤੇ ਮਾਇਆ ਦਾ, ਉਹ ਗਿਆਨ ਦੁਆਰਾ ਉਤਾਰਦੇ। ਜੇ ਸੌ ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਫਿਰ ਜਾ ਕੇ ਸੇਵਾ ਕਰਕੇ ਗੁਰੂ ਵਾਲੇ ਬਣ ਕੇ ਮਿਹਨਤ ਮੁਸ਼ਕਤ ਕਰਕੇ ਜਾ ਕੇ ਕਿਤੇ ਪ੍ਰਾਪਤੀ ਹੁੰਦੀ ਹੈ, ਕਿਉਂਕਿ ਬਿਨ ਸਤਿਗੁਰ ਭੇਟੇ ਮੁਕਤ ਨਾ ਕੋਈ। ਸਤਿਗੁਰੂ ਦੇ ਮਿਲਾਪ ਤੋਂ ਬਿਨਾਂ ਕੋਈ ਜੀਵ ਮੁਕਤ ਨਹੀਂ ਹੋ ਸਕਦਾ, ਬੰਧਨ ਮੁਕਤ ਸਤਿਗੁਰੂ ਨੇ ਹੀ ਕਰਨਾ, ਕਿਉਂਕਿ ਸਤਿਗੁਰੂ ਤੋਂ ਬਾਅਦ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੋਂ ਪਹਿਲਾਂ ਹੋਰ ਖੱਬੇ ਸੱਜੇ ਉੱਪਰ ਥੱਲੇ ਕੋਈ ਨਹੀਂ, ਇੱਕ ਪਰਮੇਸ਼ਰ ਇੱਕ ਸਤਿਗੁਰੂ। ਕਰਤੇ ਕੀ ਮਿਤ ਕਰਤਾ ਜਾਣਾ ਕਹਿ ਜਾਣਾ ਗੁਰਸੂਰਾ। ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਵਰ ਗੁਰਦੇਵ ਨਾਨਕ ਕਰ ਨਮਸਕਾਰਾ। ਹੁਣ ਨਾਮ ਦੀ ਪ੍ਰਾਪਤੀ ਜਿਹੜੀ ਹੈ ਇਹ ਕਿਤੋਂ ਹੋਰ ਨਹੀਂ ਸਤਿਗੁਰੂ ਤੋਂ ਬਿਨਾਂ ਹੋ ਸਕਦੀ, ਸਤਿਗੁਰੂ ਜੀ ਨਾਮ ਦੀ ਦਾਤ ਬਖਸ਼ਿਸ਼ ਕਰਦੇ ਨੇ। ਬਿਨ ਸਤਿਗੁਰ ਭੇਟੇ ਨਾਮ ਪਾਇਆ ਨਾ ਜਾਏ, ਸਤਿਗੁਰੂ ਦੇ ਮਿਲੇ ਤੋਂ ਬਿਨਾਂ ਵਾਹਿਗੁਰੂ ਦਾ ਜਿਹੜਾ ਨਾਮ ਹੈ ਨਾ ਉਹ ਪ੍ਰਾਪਤ ਨਹੀਂ ਕੀਤਾ ਜਾ ਸਕਦਾ, ਇਹ ਵੀ ਇੱਕ ਬਖਸ਼ਿਸ਼ ਹੁੰਦੀ ਹੈ। ਕਈ ਪੁੱਛਦੇ ਨਾਮ ਕੀ ਹੈ, ਨਾਮ ਜਿਹੜਾ ਹੈ ਇਹ ਸਤਿਗੁਰੂ ਦੀ ਕਿਰਪਾ ਦੁਆਰਾ ਇੱਕ ਨਾਮ ਦਾ ਕਿਣਕਾ ਪ੍ਰਾਪਤ ਹੁੰਦਾ ਅਸਲੀ ਰੂਪ ਵਿੱਚ। ਇੱਕ ਅੱਖਰੀ ਕਹਿਣਾ ਵਾਹਿਗੁਰੂ ਵਾਹਿਗੁਰੂ, ਇੱਕ ਪ੍ਰਾਪਤੀ ਹੋਣੀ ਵਾਹਿਗੁਰੂ ਦੀ, ਇੱਕ ਮੂੰਹ ਨਾਲ ਕਹਿਣਾ ਪਾਣੀ ਪਾਣੀ, ਇੱਕ ਪਾਣੀ ਦਾ ਮਿਲਾਪ ਹੋਣਾ ਪਾਣੀ ਪੀਣਾ। ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਨਾਮ ਦਾ ਕਿਣਕਾ ਸਤਿਗੁਰੂ ਜਦੋਂ ਬਖਸ਼ਿਸ਼ ਕਰਦੇ ਕਿ ਇਹਦੇ ਹਿਰਦੇ ਚ ਨਾਮ ਟਿਕਾ ਦਿੰਦੇ ਨੇ। ਕਿਣਕਾ ਏਕ ਜਿਸ ਜੀਵ ਵਸਾਵੈ ਤਾਂ ਕਿ ਮਹਿਮਾ ਗਨੀ ਨਾ ਆਵੈ। ਸਾਰਾ ਬ੍ਰਹਿਮੰਡ ਨਾਮ ਦੇ ਆਸਰੇ ਖੜਾ, ਨਾਮ ਨਹੀਂ ਬਣਾਇਆ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਇਹ ਸਾਰੀਆਂ ਚੀਜ਼ਾਂ ਨਾਮ ਨਹੀਂ ਤਾਂ ਬਣਾਈਆਂ ਨੇ। ਸਤਿਗੁਰੂ ਜੀ ਤੋਂ ਬਿਨਾਂ ਨਾਮ ਦੀ ਦਾਤ ਮਿਲਦੀ ਨਹੀਂ। ਬਿਨ ਸਤਿਗੁਰ ਭੇਟੇ ਮਹਾਂ ਦੁੱਖ ਪਾਏ, ਸਤਿਗੁਰੂ ਜੀ ਦੇ ਮਿਲਾਪ ਤੋਂ ਬਿਨਾਂ ਨਾ ਜੀਵ ਬਹੁਤ ਹੀ ਦੁੱਖ ਪਾਉਂਦਾ, ਬਹੁਤ ਹੀ ਦੁੱਖ ਪਾਉਂਦਾ। ਕਿਉਂਕਿ ਇਹ ਆਪਣੇ ਆਪ ਜਦੋਂ ਸਿਆਣਾ ਬਣ ਜਾਂਦਾ ਕਿ ਮੈਂ ਬਹੁਤ ਸਿਆਣਾ, ਮੈਨੂੰ ਸਾਰਾ ਗਿਆਨ ਹੈ, ਇਹੀ ਚੀਜ਼ ਸਾਨੂੰ ਮਾਰਦੀ ਕਿ ਮੈਨੂੰ ਗਿਆਨ ਹੈ, ਮੈਂ ਬਹੁਤ ਵਿਦਵਾਨ ਹਾਂ ਜਾਂ ਮੈਨੂੰ ਬੜੀ ਸਿਆਣਪ ਹੈ। ਮਹਾਰਾਜ ਜੀ ਕਹਿੰਦੇ ਨੇ ਇਹ ਜਿਹੜਾ ਗਿਆਨ ਹੈ ਨਾ, ਇਹ ਜੀਵ ਦਾ ਅਸਲ ਵਿੱਚ ਗਿਆਨ ਨਹੀਂ, ਅਗਿਆਨ ਹੈ। ਜਦੋਂ ਸਤਿਗੁਰੂ ਨੂੰ ਆਪਣਾ ਆਸਰਾ ਮੰਨ ਕੇ ਚੱਲ ਪਵੇ ਕਿ ਜੋ ਗੁਰ ਕਹੈ ਸੋਈ ਭਲ ਮਾਨੋ ਹਰ ਹਰ ਕਥਾ ਨਿਰਾਲੀ, ਤਾਂਹੀਓ ਚੌਥੇ ਪਾਤਸ਼ਾਹ ਮਹਾਰਾਜ ਨੇ ਬਚਨ ਕੀਤਾ ਕਿ ਹਮ ਅੰਧਲੇ ਅੰਧ ਬਿਖੈ ਬਿਖਰਾਤੇ ਕਿਉਂ ਚੱਲ ਹੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੈ ਆਪਣ ਪਾਲੀ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ ਹਰ ਹਰ ਕਥਾ ਨਿਰਾਲੀ। ਤਾਂਹੀਓ ਜੀਵ ਦੁੱਖ ਪਾਉਂਦਾ ਜਦੋਂ ਤੱਕ ਸਤਿਗੁਰੂ ਧਾਰਨ ਨਹੀਂ ਕਰਦਾ। ਬਿਨ ਸਤਿਗੁਰ ਭੇਟੇ ਮਹਾਂ ਗਰਬ ਗੁਬਾਰ, ਸਤਿਗੁਰੂ ਦੇ ਮਿਲੇ ਤੋਂ ਬਿਨਾਂ ਜੀਵ ਦੇ ਅੰਦਰ ਇਤਨਾ ਹੰਕਾਰ ਤੇ ਵੱਡੇ ਘੁੱਪ ਹਨੇਰੇ ਵਿੱਚ ਹੀ ਰਹਿੰਦਾ ਕਿ ਮੈਂ ਹੀ ਹਾਂ, ਮੇਰੀ ਬੁੱਧੀ, ਮੇਰਾ ਸਰੀਰ, ਮੇਰੀ ਦੌਲਤ, ਮੇਰੀ ਵਿਦਿਆ, ਮੇਰੀ ਸਿਆਣਪ, ਇੱਥੇ ਕੁ ਤੱਕ ਹੀ ਜੀਵ ਸੀਮਤ ਰਹਿੰਦਾ। ਪਰ ਸਤਿਗੁਰੂ ਨੂੰ ਮਿਲੇ ਤੋਂ ਪਤਾ ਲੱਗਦਾ ਕਿ ਗਿਆਨ ਕੀ ਹੈ। ਨਾਨਕ ਬਿਨ ਗੁਰ ਮੋਆ ਜਨਮ ਹਾਰ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਉਂਦੇ ਹੈ ਸਿੱਧੋ ਗੁਰੂ ਦੇ ਮਿਲੇ ਤੋਂ ਬਿਨਾਂ ਇਹ ਜੀਵ ਜਿਹੜਾ ਨਾ ਮਨੁੱਖਾ ਜਨਮ ਨੂੰ ਹਾਰ ਕੇ ਹੀ ਚੱਲਿਆ ਜਾਂਦਾ ਸੰਸਾਰ ਸਾਗਰ ਤੋਂ। ਇਹ ਜੀਵ ਸੰਸਾਰ ਸਾਗਰ ਤੋਂ ਮਨੁੱਖਾ ਜਨਮ ਦੀ ਬਾਜੀ ਨੂੰ ਹਾਰ ਕੇ ਚੱਲਿਆ ਜਾਂਦਾ ਕਿਉਂਕਿ ਫੇਰ ਦੁਬਾਰਾ 84 ਦੇ ਗੇੜੇ ਵਿੱਚ ਹੀ ਪਹੁੰਚ ਜਾਂਦਾ। ਪਰ ਜਦੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੋ ਜਾਂਦੀ ਹੈ ਤਾਂ ਇਹ ਜਿਹੜਾ ਜੀਵ ਹੈ ਫੇਰ ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਦਾ ਸਦਕਾ ਅਕਾਲ ਪੁਰਖ ਦੇ ਵਿੱਚ ਲੀਨ ਹੋ ਜਾਂਦਾ। ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ, ਪਾਣੀ ਵਿੱਚ ਜਿਵੇਂ ਪਾਣੀ ਮਿਲ ਜਾਂਦਾ ਨਾ, ਇਸ ਤਰ੍ਹਾਂ ਇਹ ਜਿਹੜਾ ਜੀਵ ਹੈ ਇਹ ਲੀਨ ਹੋ ਜਾਂਦਾ ਵਾਹਿਗੁਰੂ ਦੇ ਵਿੱਚ। ਕਿਉਂਕਿ ਇਹ ਸਾਰੀ ਵਿਚਾਰ ਹੈ ਕਿ ਜਿਸ ਤਰ੍ਹਾਂ 21ਵੀਂ ਪੌੜੀ ਵਿੱਚ ਸਿੱਧਾਂ ਨੇ ਪ੍ਰਸ਼ਨ ਕੀਤਾ ਸੀ ਕਿ ਆਦਿ ਕੋ ਕਵਨ ਵਿਚਾਰ ਕਥੀਅਲੇ, ਭਾਵ ਸੰਸਾਰ ਦੇ ਆਦਿ ਦੀ ਗੱਲ ਪੁੱਛੀ ਸੀ, ਹੁਣ ਕਿਤ ਕਿਤ ਬਿਧ ਜਗ ਉਪਜੈ ਪੁਰਖਾ, ਦੋਵੇਂ ਮਿਲਦੇ ਜੁਲਦੇ ਪ੍ਰਸ਼ਨ ਕੀਤੇ ਨੇ। ਹੁਣ ਇਹ 68ਵੀਂ ਪੌੜੀ ਵਿੱਚ ਆ ਕੇ ਹਉਮੈ ਵਿੱਚ ਜਗ ਉਪਜੈ ਪੁਰਖਾ, ਨਾਮ ਵਿਸਰਿਆ ਦੁੱਖ ਪਾਈ, ਕਿਉਂਕਿ ਜਗਤ ਹਉਮੈ ਵਿੱਚ ਪੈਦਾ ਹੁੰਦਾ ਕਿਉਂਕਿ ਮਾਂ ਦੇ ਦੁੱਧ ਤੋਂ ਜੋ ਪਿਆਰ ਲੱਗਾ ਉਹ ਵੱਧਦਾ ਗਿਆ। ਪਿਓ ਭੈਣਾਂ ਭਰਾ ਭਾਈ, ਪਹਿਲਾ ਪਿਆਰ ਲੱਗਾ ਥਣ ਦੁੱਧ, ਦੂਜਾ ਮਾਏ ਬਾਪ ਕੀ ਸੁੱਧ, ਤੀਜਾ ਭਈਆ ਭਾਬੀ ਬੇਬ, ਚੌਥਾ ਪਿਆਰ ਉਹ ਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮਨਾ ਪੁੱਛਿਆ ਜਾਤ, ਅੱਗੇ ਅੱਗੇ ਵੱਧਦਾ ਗਿਆ। ਸਾਰੇ ਕੁਟੰਬ ਤੇ ਮਿੱਤਰਾਂ ਨਾਲ ਸਾਂਝ ਪੈ ਗਈ, ਮਹਿਲ ਮਾੜੀਆਂ ਉਸਰ ਗਈਆਂ, ਇੰਨਾ ਮੋਹ ਵੱਧ ਗਿਆ ਕਿ ਉਹਨੇ ਹਉਮੈ ਦਾ ਰੂਪ ਧਾਰਨ ਕਰ ਲਿਆ। ਤਾਂਹੀਓ ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤਾ ਨਾ, ਹੋਂ ਵਿੱਚ ਆਇਆ ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ ਹੋਂ ਵਿੱਚ ਮੋਆ, ਹੋਂ ਵਿੱਚ ਦਿੱਤਾ ਹੋਂ ਵਿੱਚ ਲਿਆ, ਹੋਂ ਵਿੱਚ ਖੱਟਿਆ ਹੋਂ ਵਿੱਚ ਗਿਆ। ਸਾਰਾ ਸਲੋਕ ਹੀ ਪੜ੍ਹ ਕੇ ਵੇਖੋ ਕਿ ਹੋਮੈ ਕਰ ਕਰ ਜੰਤ ਤੋਂ ਪਾਇਆ, ਹੋਮੈ ਬੂਝੈ ਤਾਂ ਦਰ ਸੂਝੈ, ਗਿਆਨ ਵਿਹੂਣਾ ਕਥ ਕਥ ਲੂਝੈ। ਸੋ ਇਸ ਕਰਕੇ ਜਿਨ੍ਹਾਂ ਨੂੰ ਨਾਮ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ ਉਹ ਨਾਮ ਦੁਆਰਾ ਹੋਮੈ ਨੂੰ ਸਾੜ ਦਿੰਦੇ ਨੇ, ਉਹਨਾਂ ਵਿੱਚ ਸੱਚੇ ਵਾਹਿਗੁਰੂ ਦਾ ਵਾਸਾ ਹੋ ਜਾਂਦਾ। ਮਹਾਰਾਜ ਨੇ ਅਗਲੀ ਫਿਰ ਪੌੜੀ ਦੱਸਿਆ, ਕੋਈ ਵਿਰਲਾ ਹੀ ਗੁਰਮੁਖ ਸ਼ਬਦ ਦੀ ਵਿਚਾਰ ਤੇ ਸਿਮਨ ਕਰਦਾ, ਉਹਦੇ ਅੰਦਰ ਗੁਪਤੀ ਬਾਣੀ ਪ੍ਰਗਟ ਹੋ ਜਾਂਦੀ ਹੈ। ਉਸ ਤੋਂ ਅੱਗੇ ਫਿਰ ਮਹਾਰਾਜ ਨੇ ਬਚਨ ਕੀਤਾ, ਗੁਰਮੁਖ ਮਨ ਜੀਤਾ ਹਉਮੈ ਮਾਰ, ਭਾਵ ਅਸਲੀ ਜੋਗੀ ਉਹ ਹੈ ਜੋ ਗੁਰੂ ਸਾਹਿਬ ਦੇ ਹੁਕਮ ਵਿੱਚ ਚੱਲਦਾ, ਆਪਣੇ ਮਨ ਨੂੰ ਜਿੱਤਦਾ, ਹਉਮੈ ਨੂੰ ਮਾਰ ਲੈਂਦਾ, ਹਉਮੈ ਨਿਵਿਰਤੀ ਕਰਦਾ। ਇਹੀ ਔਖਾ ਹੈ ਕਿਉਂਕਿ ਹਉਮੈ ਮਾਰ ਲਈ ਤਾਂ ਆਪਾਂ ਨਿਮਰਤਾ ਚ ਆ ਗਏ, ਕਿਉਂਕਿ ਸਭ ਤੋਂ ਵੱਧ ਨਿਮਰਤਾ ਪਰਮਾਤਮਾ ਵਿੱਚ, ਗੁਰੂ ਸਾਹਿਬਾਂ ਦੇ ਵਿੱਚ, ਤੇ ਨਿਮਰਤਾ ਹੀ ਉਹਨਾਂ ਨੇ ਸਿਖਾਉਣੀ ਹੈ। ਮਹਾਰਾਜ ਕਹਿੰਦੇ ਨਿਮਰਤਾ ਨਾਲ ਹੀ ਮੇਰੇ ਤੱਕ ਪਹੁੰਚਿਆ ਜਾ ਸਕਦਾ। ਆਈਓ ਮਹਾਰਾਜ ਨੇ ਸ੍ਰੀ ਜਪਜੀ ਸਾਹਿਬ ਦੇ ਬਚਨ ਕੀਤਾ ਨਾ ਕਿ ਮਨ ਜੀਤੈ ਜਗ ਜੀਤ। ਸੋ ਸਤਿਗੁਰੂ ਦੀ ਕਿਰਪਾ ਨਾਲ ਹੀ ਮਨੁੱਖ ਗੁਰਮੁਖ ਬਣ ਸਕਦਾ। ਗੁਰਮੁਖ ਦੀਆਂ ਨਿਸ਼ਾਨੀਆਂ ਜੋ ਭਾਈ ਮਨੀ ਸਿੰਘ ਨੇ ਲਿਖੀਆਂ ਉਹ ਸਧਾਰਨ ਤੋਂ ਸਧਾਰਨ ਸਿੱਖ ਨੂੰ ਵੀ ਸਮਝ ਆ ਜਾਂਦੀਆਂ। ਜਿਵੇਂ ਫਰਮਾਉਂਦੇ ਨੇ ਜੋ ਗੁਰਮੁਖਾਂ ਦੀਆਂ ਰਹਿਤਾਂ ਸ਼ਬਦ ਵਿੱਚ ਲਿਖੀਆਂ ਹੋਈਆਂ ਨੇ ਨਾ ਕਿ ਸੱਚ ਬੋਲਣਾ, ਅਰ ਸੀਲ ਰੱਖਣਾ, ਅਰ ਨਾਮ ਜਪਣਾ, ਅਰ ਵੰਡ ਖਾਣਾ, ਅਰ ਥੋੜੇ ਬਹੁਤੇ ਸੰਤੋਖ ਕਰਨਾ, ਅਰ ਦੁੱਖ ਸੁੱਖ ਵਿੱਚ ਸਮਾਨ ਰਹਿਣਾ, ਅਰ ਹਰ ਕਿਸੇ ਦਾ ਆਦਰ ਕਰਨਾ, ਅਰ ਮਹਾਂਪੁਰਖਾਂ ਅੱਗੇ ਨਿਵ ਚੱਲਣਾ, ਅਰ ਆਪਣਾ ਆਦਰ ਨਾ ਚਾਹੁਣਾ, ਅਰ ਸਭਨਾਂ ਵਿੱਚ ਵਾਹਿਗੁਰੂ ਦਾ ਰੂਪ ਜਾਣਨਾ, ਅਰ ਵਾਹਿਗੁਰੂ ਦਾ ਸਿੱਖ ਜਾਣਨਾ, ਅਤੇ ਕਿਸੇ ਨਾਲ ਵੈਰ ਵਿਰੋਧ ਨਾ ਕਰਨਾ। ਸੋ ਇਤਿਆਦਿਕ ਇਹ ਗੁਣ ਤਾਂ ਬਹੁਤੇਰੇ ਲਿਖੇ ਨੇ, ਪਰ ਜੇ ਇਹਨਾਂ ਗੁਣਾਂ ਵਿੱਚੋਂ ਥੋੜੇ ਵੀ ਕਿਸੇ ਵਿੱਚ ਹੋਣ ਨਾ ਤਾਂ ਉਹ ਗੁਰਮੁਖ ਹੈ, ਅਰ ਜਿਨ੍ਹਾਂ ਵਿੱਚ ਬਹੁਤ ਹੈ ਸੋ ਗੁਰਮੁਖ ਤਰ ਹੈ, ਅਰ ਜਿਨ੍ਹਾਂ 'ਚ ਸਾਰੇ ਗੁਣ ਹਨ ਸੋ ਗੁਰਮੁਖ ਤਮ ਹੈ। ਪਰ ਸ਼ਬਦ ਕਰਕੇ ਗੁਰਮੁਖ ਪਛਾਣਿਆ ਜਾਂਦਾ, ਇਸ ਕਰਕੇ तर तीबर तर तम बैराग होना चाहिए मन के अंदर ता सतगुरु सचे पातशाह कहने फिर ही जीव की कल्याण होंगी है। इं सतगुरु महाराज सचे पातशाह ने यह 70 पौड़ियां तक आपां नूं पावन पवित्र उपदेश की दात बख्शिश की है। 71 72 73 कुल 3 पौड़ियां जो अगे कल श्रवण करांगे सतगुरु महाराज कृपा करनगे सो विचार सतगुरु दे के फिर समाप्ति करनगे इस बाणी की। बहुत ही उत्तम सतगुरु महाराज ने यह दात बख्शिश की सिद्ध गोष्ठ की। सतगुरु महाराज ने सारे नालों श्रोमणी गल जो वचन किया कि गुरु वाला बन के गुरु की सेवा करके गुरु तो नाम की दात लैके जप के फिर जो असल नाम का किणका है जो प्रकाश रूप है फिर ओरी प्राप्ति सतगुरु महाराज तो करिए ताइयों हो सकता है कि मिल संगत गुण प्रगास संगत विच बह के नाम जपते ने उन्होंने सतगुरु महाराज की बख्शिश का सदका प्रकाश हो जाता है। वाहे गुरु 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 जी का खालसा वाहे गुरु जी।